ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਪਾਵਨ ਭਗਤ ਅਕਸ਼ਰ ਕਿਰਪਾ ਖਜ਼ਾਨੇ ਨਿਮਰਤਾ ਦੇ ਹੁੰਦੇ ਸ਼ਾਂਤੀ ਦੇ ਪੁੰਜ ਧਰਤੇ ਨੂੰ ਤੇਜ ਬਖਸ਼ਣ ਹਾਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੇਣ ਸਾਜੀ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਪੂਰਤ ਹੋਈ ਹੈ ਪ੍ਰੰਤ ਕਾਲਜੋ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਇਆ ਧਿਆਨ ਪਵਿੱਤਰ ਸਤਿਗੁਰੂ ਦੇ ਬਾਣੀ ਜਾਂ ਕੀਰਤਨ ਆਤਮੀ ਨੇ ਸਰਵਣ ਕੀਤਾ ਹੈ ਵਿਭਾਗੀ ਬਣੇ ਹੋ ਅਨੇਕ ਪ੍ਰਕਾਰ ਦੇ ਪ੍ਰਸ਼ਨ ਜੀਵਾਂ ਦੇ ਚੱਲਦੇ ਰਹਿੰਦੇ ਹਨ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਢੰਗ ਨਾਲ ਪ੍ਰਸ਼ਨ ਕਰਦਾ ਹੈ ਐਸਾ ਦੁਨੀਆਂ ਦਾ ਕੋਈ ਸੰਕਲਪ ਨਹੀਂ ਪ੍ਰਸ਼ਨ ਨਹੀਂ ਜਿਹੜਾ ਸਤਿਗੁਰੂ ਦੀ ਹਜ਼ੂਰੀ ਚ ਕਹਿ ਸਿੱਖ ਨੇ ਨਾ ਕੀਤਾ ਹੋਵੇ ਗੁਰੂ ਕੇ ਸਿੱਖ ਦਾ ਦਿਮਾਗ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਦੇ ਮਿਹਰ ਦਾ ਪਾਤਰ ਬਣੇ ਹੋਵੇ ਸਿੱਖ ਐਸਾ ਕੋਈ ਵੀ ਕਿਸੇ ਤਰੀਕੇ ਦਾ ਪ੍ਰਸ਼ਨ ਜੀ ਦਾ ਉੱਤਰ ਗੁਰੂ ਕੀ ਬਾਣੀ ਚ ਨਾ ਦਿੱਤਾ ਗਿਆ ਹੋਵੇ ਇਹੋ ਜਿਹੇ ਭਾਵੇਂ ਤੇ ਕਰੇ ਪਰ ਇੰਨਾ ਹੁੰਦਾ ਕਈ ਵੇ ਆਪਾਂ ਕਰਜ ਵੀ ਜੀਵ ਹਾਂ ਆਪਣੀ ਬੁੱਧ ਥੋੜੀ ਹੈ ਪੁੱਛ ਮਤ ਹੋਣ ਦੇ ਕਾਰਨ ਸੋ ਕਿਸੇ ਵਿਅਕਤੀ ਉੱਤਰ ਪ੍ਰਸ਼ਨ ਦਾ ਉੱਤਰ ਦੇਣ ਨੂੰ ਬੁੱਧੀ ਨਾ ਸਮਰੱਥ ਹੋਣ ਦੇ ਕਾਰਨ ਕਈ ਵਾਰ ਜੀਵ ਚੁੱਪ ਕਰ ਦਿੰਦਾ ਹੈ ਪਰ ਉਹ ਕਿ ਨਹੀਂ ਸਮਝ ਲੈਣਾ ਚਾਹੀਦਾ ਕਿ ਗੁਰੂ ਕੀ ਬਾਣੀ ਦੇ ਉੱਤਰ ਨੇ ਉੱਤਰ ਹੈ ਆਪਾਂ ਨੂੰ ਆਪ ਨੂੰ ਪਤਾ ਨਹੀਂ ਕਿਉਂਕਿ ਜਾਣ ਨਹੀਂ ਗੁਰੂ ਕੀ ਬਾਣੀ ਤਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਵੇਲਾ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਮਹਾਰਾਜ ਜੀ ਆਪ ਦੇ ਜਦੋਂ ਵੀ ਫਰਮਾਉਂਦੇ ਹੋ ਇਹ ਹੁਕਮ ਕਰਦੇ ਹੋ ਕਿ ਸਿੰਘੋ ਬਾਣੀ ਪੜਿਆ ਕਰੋ ਭਾਈ ਕੀਰਤਨ ਕਰਿਆ ਕਰੋ ਵਾਹਿਗੁਰੂ ਦਾ ਜਾਪ ਕਰਿਆ ਕਰੋ ਤੁਹਾਡੀ ਕਲਿਆਣ ਹੋਵੇਗੀ ਸ਼ਾਂਤੀ ਆਵੇਗੀ ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ ਆਪ ਜੀ ਆਪਣੇ ਕੋਲੋਂ ਹੀ ਕਹਿ ਰਹੇ ਹੋ ਕਿ ਆਪ ਜੀ ਨੂੰ ਕੋਈ ਪ੍ਰੇਰਨਾ ਹੋ ਰਹੀ ਹੈ ਤਾਂ ਸਤਿਗੁਰੂ ਗਰੀਬ ਨਿਵਾਜ ਨੇ ਉਸ ਵੇਲੇ ਉੱਤਰ ਦਿੱਤਾ ਸੀ ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮ ਹੋ ਜੀ ਅਸੀਂ ਆਪੋ ਭਾਈ ਬੋਲਣਾ ਹੀ ਨਹੀਂ ਜਾਣਦੇ ਜੋ ਸਾਨੂੰ ਅਕਾਲ ਪੁਰਖ ਬੁਲਾਉਂਦਾ ਅਸੀਂ ਉਹ ਬੋਲਦੇ ਹਾਂ ਸਤਿਗੁਰੂ ਜੀ ਕੀਰਤਨ ਬਾਰੇ ਅਸੀਂ ਤਾਂ ਪੁੱਛਿਆ ਉਸ ਵਿੱਚ ਉਹ ਜੀ ਪ੍ਰੀਤਮ ਨੇ ਉੱਤਰ ਦਿੱਤਾ ਸੀ ਜੈਸਾ ਗੌਰਿਆ ਪ੍ਰਦੇਸ਼ ਤੈਸਾ ਕਹਿ ਪੁਕਾਰ ਨਾਨਕ ਕਹਿ ਸੋਰੇ ਮਨ ਕਰ ਕੀਰਤਨ ਹੋਏ ਉਦਾਰ ਹੇ ਪਿਆਰੇ ਗੁਰਸਿੱਖ ਹੇ ਮੇਰੇ ਮਨ ਜੈਸਾ ਉਪਦੇਸ਼ ਤੈਨੂੰ ਗੁਰੂ ਨੇ ਦਿੱਤਾ ਉਸ ਨੂੰ ਹਿਰਦੇ ਚ ਧਾਰਨ ਕਰ ਗੁਰੂ ਦਾ ਉਪਦੇਸ਼ ਕੀ ਹੈ ਸਤਿਗੁਰੂ ਦੀ ਬਾਣੀ ਵਿਚ ਪੰਗਤੀ ਆਉਂਦੀ ਧਨਾਸਰੀ ਰਾਗ ਵਿਚ ਗੁਰਸਿੱਖ ਮੀਤ ਚੱਲੋ ਗੁਰ ਚਾਲੇ ਜੋ ਗੁਰ ਕਹਿ ਸੋਈ ਭਲ ਮਨ ਹਰ ਹਰ ਕਥਾ ਨਿਰਾਲੀ ਸਤਿਗੁਰੂ ਜੀ ਨੇ ਆਪਣੇ ਮਿੱਤਰ ਆਪਣੇ ਦੋਸਤ ਆਪਣੇ ਭਾਈ ਇਹ ਕਹਿ ਕਰਕੇ ਸਿੱਖ ਨੂੰ ਵਡਿਆਈ ਦਿੱਤੀ ਹੈ ਬਲਕਿ ਦਸਵੇਂ ਸਰੂਪ ਵਿਚ ਤਾਂ ਹੋਰ ਵੀ ਬਹੁਤ ਭਾਰੀ ਮਹਾਨਤਾ ਬਖਸ਼ ਦਿੱਤੇ ਉਹ ਮਹਾਨਤਾ ਬਖਸ਼ੀ ਹੈ ਮਹਾਰਾਜ ਦਾ ਫਰਮਾਨ ਹੈ ਕਿ ਰਹਿਣੀ ਰਹਿਣ ਸੋਈ ਸਿੱਖ ਮੇਰਾ ਉਹ ਸੋਹਿਬ ਮੈਂ ਉਸਕਾ ਤੇਰਾ ਏਡੀ ਵੱਡੀ ਸ਼ਕਤੀ ਏਡਾ ਵੱਡਾ ਵਾਰ ਇਤਨਾ ਪਿਆਰ ਇਤਿਹਾਸਾਂ ਦੀ ਖੋਜ ਕਰਕੇ ਵੇਖ ਲਓ ਹਿਸਟਰੀਆਂ ਦੀ ਪੜਤਾਲ ਕਰਕੇ ਵੇਖ ਲਓ ਡੇਢ ਚਾਰੇ ਪੜ ਲਓ ਸਤਾਈ ਸਿਮਰਤੀਆਂ ਤੋਂ ਵੀ ਗਿਆਨ ਹੋ ਜਾਓ ਅਠਾਰਾਂ ਪੁਰਾਣਾਂ ਦੀ ਗਿਆਨ ਆ ਜਾਵੇ ਛੇ ਸ਼ਾਸਤਰਾਂ ਦੀ ਸੋਝੀ ਮਿਲ ਜਾਵੇ ਪਰ ਕਿਸੇ ਅਸਥਾਨ ਵਿਚੋਂ ਆਪਣੇ ਪੈਰੋਕਾਰ ਨੂੰ ਏਡੀ ਪਾਲੀ ਦੇਣ ਦਾ ਮਰਾਤਬਾ ਕਿਤੇ ਲਿਖਤੀ ਰੂਪ ਵਿਚ ਨਹੀਂ ਮਿਲੇਗਾ ਜਿੱਡਾ ਗੁਰੂ ਘਰ ਵਿਚੋਂ ਮਿਲਿਆ ਹੈ ਪਰ ਅੱਜ ਬੜੇ ਦੁੱਖ ਨਾਲ ਕਈਆਂ ਸਾਵਾਂ ਚ ਰਚਾਵਾਂ ਕਰਨੀਆਂ ਪੈਂਦੀਆਂ ਹਨ ਕ੍ਰਿਸ਼ਨ ਜੀ ਨੂੰ ਅਵਤਾਰ ਧਾਰਨ ਬੜਾ ਭਾਰੀ ਸਮਾਂ ਹੋ ਗਿਆ ਹੈ ਤ੍ਰੇਤੇ ਦੇ ਅਵਤਾਰ ਰਾਮ ਚੰਦਰ ਜੀ ਨੂੰ ਬਹੁਤ ਸਮਾਂ ਲੰਘ ਚੁੱਕਿਆ ਹੈ ਪਰ ਕਿਸੇ ਸ਼ਹਿਰ ਵਿਚ ਕਿਸੇ ਪਿੰਡ ਵਿਚ ਕਿਸੇ ਕਸਬੇ ਵਿਚ ਪੜ੍ਹੇ ਲਿਖੇ ਵੀਰ ਨੇ ਕਦੇ ਕਿਸੇ ਅਖਬਾਰ ਵਿਚ ਰੇਡੀਓ ਤੋਂ ਅਸਤਿਆਰ ਦੁਆਰਾ ਇਹ ਨਹੀਂ ਕਦੇ ਸੁਣਿਆ ਹੋਵੇਗਾ ਕਿ ਫਲਾਮੇ ਇਲਾਕੇ ਦੇ ਵਿਚ ਕ੍ਰਿਸ਼ਨ ਜੀ ਵੀ ਨਵੇਂ ਜੰਮ ਪਏ ਹਨ ਇਹ ਵੀ ਕਦੇ ਕਿਸੇ ਨੇ ਸੁਣਿਆ ਨਾ ਕਦੇ ਪ੍ਰਗਟ ਕਰਨ ਵਿਚ ਇਹ ਆਵਾਜ਼ ਪਈ ਹੈ ਕਿ ਦੂਜਾ ਰਾਮ ਚੰਦਰ ਜੀ ਕੋਈ ਹੋਰ ਦੁਬਾਰਾ ਜੰਮ ਪਏ ਹਨ ਨਾ ਕਰੇ ਕਿਸੇ ਸਿੱਖ ਦੇ ਕੰਨ ਚ ਆਵਾਜ਼ ਪਈ ਹੈ ਕਿ ਮੁਹੰਮਦ ਇੱਕ ਕੋਈ ਹੋਰ ਪੈਦਾ ਹੋ ਗਿਆ ਹੈ ਜਾਂ ਈਸੇ ਨੇ ਜਨਮ ਲੈ ਲਿਆ ਹੈ ਇਹ ਸਿੱਖਾਂ ਦੇ ਵਿੱਚ ਬਿਮਾਰੀ ਪਲੇਗ ਫੈਲ ਗਈ ਜਿੱਥੇ ਕਿੱਥੇ ਜਾ ਕੇ ਸੁਣੋ ਕਿਸੇ ਕੌਸ ਦੇ ਵਿਚ ਕਿਸੇ ਇਲਾਕਿਆਂ ਵਿਚ ਜੇ ਫਲਾਣੇ ਤੁਹਾਨੂੰ ਰੰਗਕਾਰ ਦਾ ਰੂਪ ਜਾਂ ਦੂਜੇ ਥਾਂ ਦੀ پرمیشور نو ملاؤ والے ہو جانتا ہے سلامی نار کرا لے کوئی جھوٹ کی دکان میرے کوٹ سے کٹ لی بورڈ لے کے لاتے سچے سودے کی دکان کتے لال کرتی کتے کسی پرکار کا پخنڈ کرے کسی پرکار کا پخنڈ گرو کے پیارو اپنی سکھ قوم ہو کیوں رہے کرے کرشن جمع کسی ویکیا جا سنیا تو دسو کسی بھی علاقے دیش باہر نے دیکھا جا کے کدے نہیں سنو گے جی کوئی کہیں گا کہ دوجا کرشن ہے تو اس ویل ہندو بہت والے بائی کار چھ کروا بچے گولی مار کے مار دیں کیوں کرشن دوجا جمے کہ جمن ہی نہیں دن جب بھائی گرو صاحب نے گرتا کر دی شری گرو گرنتھ صاحب جی 1745 دکر میں کتا پیا دوج نسوی دوج نو امرتسر صاحب دیکھ کر کے کہہ دیتا کہ آ گیا پی اکال کی تبھی چلاؤ پنچ سب سکھن کو حکم ہے گرو مانو گرنتھ تو پھر سنگھ نام والے ہوں گرنتھ پیارے پریمی تھی دسو کہ آپ کیوں گرو گرنتھ چڑھ کے ہو گرو منگتے ہیں تو جی کوئی اور گرو اخواؤں تو وہی پاٹ ضرور ہونی چاہیے تلسی بان کی پنکھتے منگل کے ٹائم چ پڑھی سے آپ کہ بانی گرو گرو ہے بانی لچ بانی امرت سارے گربانی کر سیو جان مانا پرتاک گرو نستارے اج کے پخنڈ وادی لوگ وہ یہ کہتے ہیں کہ پرتاک گرو نام کے بندے کا انہوں نے پرکاش چلایا ہوا کہ وہ کہتے ہیں کہ شری گرو گرنتھ صاحب جی گرو ہیں تو پھر یہ تو بولتے نہیں بلائے تو بنا کہ جہاں بولتا نہیں وہ کلیان کسی بھی کیون کر سکتا ہے یہ نرک ساریا کا پرچار ہے ایسے پرچار نو سن کے داس نے دو جج کہ دو تین وکیل بھی انہوں نے پنجے فتح ویکے چنڈی گڑھ کے پاس رابع صاحب ہے اتنے دو تین میرا گرمکھ ملے بھی ہیں اگر جی انہوں کا پرچار ہے پیارے جی آپ گرو صاحب کی بانی نہیں پڑھتے تو تاج ایسا چیزیں اپنے سے پریشر سے بھر پی رہا ہے جی آپ شری گرو گرنتھ صاحب جی گربانی تو جانو ہوئیے تو سوال ہی پیدا نہیں ہو سکتا پکھنڈی کا کسی پرواہ اپنے اوپر پی جائے کیونکہ آپ اپنے ورثے کو بھول چکے ہاں جی پر آپ پرتاپ گرو بارے سے کچھ وچار کر گئے وہ کہتے ہیں کہ گرو گرنتھ صاحب جی بولتے ہیں اپنا تو نیچر ہے کہ بولتے ہیں انہوں نے مت مطابق آپ وچار کر گئے خبر منڈی کے وہ کہتے گرو نہیں بولتے ایک سہواس پنڈ کوئی بھی نوجوان اپنا ویر فوج بھرتی ہو جاتا ہے وہ لداخ دیا پہاڑیاں کرنل جنرل اس کے بھیج دیں گے اور شادی ہوئے سال یا دو سال کل ہوئے ہے امرتاری سنگھ فوج جا محنت پہنچیا جسمیش کیا جی بخش ہوئی جس پراپ دو سکھ جنگ چوں تو زندگی بھی بچ گئی اپنی بیرک آیا کمرے چکیا امرت ویلا ہوا تین گھنٹے رات پرندی ہے اٹھ کے اشنان کیا گربانیا نت نے پنجے باریاں پاسا جی دیوار سکھن صاحب شیلا باریاں کا نت نے کر کے دن چڑھ گیا اس پیارے نے خیال کیا گرمکھ نے اتوں کے نواسی نے کہ میرا شادی ہوئی ٹائم تھوڑا ہوا کروں آیا میں جم لوگ کردیا نو فکر ہو جائے گا میرے سکھ سان کی چیٹھی پاؤ دینی چاہیے ہے وہ چیٹھی تے لکھتا ہے ایک اونکار ستگر پرساد تھلے لکھتا میری پرم سپتنی جی سکھ سان راضی باری باقی جو منڈا کوئی سکل کسی پروار کے سبندھ ان چیٹھی چ لکھ کے بند کر دیتی چیٹھی چیٹھی اس آواز پنڈ چ پہنچ جاتی ہے وہ بیبی انپڑھ ہے فوجی دے گھر ہلکارا چٹھی رساریاں چٹھی لے کے آیا اس نے چٹھی بیبی نو دے دیتی وہ بھاگا والی دھرم پکی دس ستاری چٹھی سیانی کے پتی بھی ہے سکار کیتا پر فرنا ہو رہا کہ میں انپڑھ ہاں چٹھی پڑھ نہیں سکتے تو گوانڈی نو سب کے چٹھی پڑھوانی پڑے گی یہ ڈاکیے تو کیوں نہ پوچھ رہا آواز ماری کے پائی چٹھی بنا لگا چٹھی تو نہیں سنا گا ہوں یہ وچار کرنی ہے نرک دھاریاں نے مت کے پرچار کی گرمت کے پرچار کی پرکھ ہے وہ کہتے ہیں گرو گرنتھ صاحب جی بولتے نہیں آپ من بولتے ہیں پر انہوں نے پرشن کا اتر دن واسطے ایک چیز چیتے کرنی ہر ایک نے ہوں چیٹھی نہیں بولتی پتی بیٹھا لداخ کی پہاڑی چلے کرو بیبی وہ بیٹھی ہے ایس پنڈ چیٹھی پڑھتا ڈاک جائے نہ سس کول نہ سہرا کول نہ جیٹ نہ جٹھانی درانی کوئی کول نہیں اکلی بیبی ہے کہ چٹھی پڑھی ڈاکیے نے بیج منتر پہلے پڑھے کو پرساد وہ تو انہیں لیا پڑھ تو اگے ڈاکیا کہ میری دھرم سپتنی جی پتی تو نہیں کہ پائی چٹھی نہیں بولتی گرو گرنتھ صاحب جی بولتے نہیں ਤੇ ਚਿੱਠੀ ਵੀ ਨੀ ਬੋਲਦੀ ਤੇ ਪਤੀ ਬੈਠਾ ਚਾਰ ਹਜ਼ਾਰ ਮੀਲ ਤੇ ਤੇ ਉਹ ਡਾਕੀਆ ਇੰਨੀ ਗੱਲ ਕਹਿ ਦੇ ਰਹੇ ਪਖੰਡੀ ਕਹਿੰਦੇ ਉਹਨਾਂ ਨੇ ਜਿਹੜਾ ਗੁਰਬਾਣੀ ਦੇ ਅਰਥ ਕਰੇ ਉਹਨੂੰ ਗੁਰੂ ਮੰਨਿਆ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਤੱਕ ਲਿਖਿਆ ਹੋਇਆ ਹੈ ਜਿਹੜਾ ਸਿਧਾਂਤ ਸੁਣਾਉਣ ਵਾਲਾ ਉਹਨੂੰ ਗੁਰੂ ਮੰਨਣਾ ਉਹਨਾਂ ਦਾ ਪ੍ਰਚਾਰ ਹੈ ਤੇ ਭਾਜੋ ਡਾਕੀਆ ਚਿੱਠੀ ਸੁਣਾ ਕੇ ਤੇ ਲੜਕੀ ਨੂੰ ਕਹਿ ਰਹੇ ਮੈਂ ਤੈਨੂੰ ਮੇਰੇ ਧਰਮ ਸਪਤਨੀ ਕਹਿ ਦਿੱਤਾ ਚੱਲ ਮੇਰੇ ਨਾਲ ਕਰਨ ਮੇਰੀ ਘਰਵਾਲੀ ਬਣ ਜਾ ਸਿੰਘ ਨਾਂ ਵਾਲੇ ਦੱਸੋ ਉਹ ਬੀਬੀ ਉਹ ਪ੍ਰਤੀਬੱਧਤਾ ਧਰਮ ਵਿੱਚ ਕਹਿਣ ਦੱਸ ਸਕਣ ਵਾਲੀ ਤੇ ਡਾਕੀ ਫਿਰ ਬਿਨਾਂ ਛਿੱਤਰ ਤੋਂ ਸੇਵਾ ਹੋਵੇਗੀ ਕੋਈ ਨੀ ਆਪਣੇ ਕਿਸੇ ਦੀ ਵੀ ਧੀ ਭੈਣ ਆਪਸ ਮਾਵਾਂ ਤੋਂ ਜੰਮ ਰਿਹਾ ਨਾ ਗਾਹ ਵੀ ਦੁਨੀਆਂ ਮਾਈਆਂ ਤੋਂ ਜੰਮਣੀ ਹੈ ਆਪਣੀ ਵੀ ਧੀ ਭੈਣ ਕਿਸੇ ਦੀ ਹੋਵੇਗੀ ਉਹ ਕਿਸੇ ਸਿੱਖ ਸੱਗੇ ਮੋੜ ਗਿਆ ਹੀ ਹੈ ਤੇ ਉਹਨੂੰ ਡਾਕੀਆ ਕਹਿ ਦੇ ਚੱਲ ਮੇਰੇ ਘਰ ਨੂੰ ਅਰਥ ਵਾਲਾ ਸਿੰਘ ਉਹਨੂੰ ਬਰਦਾਸ਼ਤ ਕਰੇਗਾ ਜੇ ਤਾਂ ਭਾਈ ਡਾਕੀਆ ਚਿੱਠੀ ਸੁਣਾ ਕੇ ਪ੍ਰਤੀਬੱਧਤਾ ਧਰਮ ਵਾਲੀ ਬੀਬੀ ਦਾ ਪਤੀ ਬਣ ਸਕਦਾ ਹੈ ਤੇ ਫਿਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਨ ਦੇ ਆਪ ਸੁਣਾਉਣ ਵਾਲੇ ਨੂੰ ਗੁਰੂ ਮੰਨ ਲਓ ਤੇ ਜੇ ਭਾਈ ਉਹ ਬੀਬੀ ਧਰਮ ਚ ਤੇ ਛਿੱਤਰ ਪਾਉਂਦੇ ਨੇ ਉਹਦੀ ਸੇਵਾ ਕਰੇਗੀ ਤੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਨ ਦੇ ਅਰਥ ਕਰਕੇ ਸੁਣਾ ਕੇ ਤੇ ਮਗਰੋਂ ਕਿਹਾ ਮੈਨੂੰ ਗੁਰੂ ਮੰਨੋ ਤੇ ਫਿਰ ਭਾਈ ਡਾਕ ਬਿਨਾਂ ਉਹਦੀ ਹੋਰ ਸੇਵਾ ਨਹੀਂ ਕਰਨੀ ਚਾਹੀਦੀ ਸਿੱਖ ਨੂੰ ਜੇ ਝੂਠ ਹੈ ਜੋ ਵਿਸ਼ਾਕ ਤੋਂ ਮੁਕਰ ਜਾਵੋ ਤੇ ਜੇ ਸਹੀ ਹੈ ਤੇ ਫਿਰ ਭਾਰਤ ਕਰਕੇ ਖੰਡ ਉੱਤਰ ਦਿਆ ਕਰੋ ਜਿਹੜੇ ਉਹ ਕਹਿੰਦੇ ਪ੍ਰਤੱਖ ਗੁਰੂ ਉਹ ਕਹਿੰਦੇ ਆ ਕਿ ਤੁਸੀਂ ਜੇ ਧਾਰੀ ਦਸਾਂ ਗੁਰੂਆਂ ਨੂੰ ਮੰਨਦੇ ਹੈ ਤੇ ਅਸੀਂ ਵੀ ਅੱਜ ਕੱਲ੍ਹ ਕੋਈ ਕਹਿੰਦਾ ਮਹਾਰਾਣਾ ਸਵਾਮੀ ਜੇ ਗੁਰੂ ਨੂੰ ਮੰਨਦਾ ਕੋਈ ਕਹਿੰਦਾ ਨਿਰੰਕਾਰ ਨੂੰ ਮੰਨਦਾ ਸਾਡਾ ਕਿਸੇ ਨੂੰ ਵਾਰ ਨਹੀਂ ਮੰਨਣ ਪਰ ਜੇ ਭਾਈ ਜੇ ਧਾਰੀਆਂ ਨੂੰ ਮੰਨਦੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਆੜ ਕਿਉਂ ਲੈਂਦੇ ਆ ਆਪਦੇ ਗੁਰੂ ਕੱਚੀ ਬਾਣੀ ਨੂੰ ਉਚਾਰ ਨਾ ਦੱਸੋ ਲੋਕਾਂ ਸਾਨੂੰ ਕਦੋਂ ਕਿਉਂ ਆਪਦੇ ਘਰ ਤੇ ਖੂਹ ਪੱਟੀ ਜਾਵੇ ਤੇ ਕੋਈ ਪੁੱਟੀ ਜਾਵੇ ਸਾਡਾ ਹੋਣਾ ਕੋਈ ਗੈਰ ਕੀ ਹੈ ਪਰ ਆਸਾ ਗੁਰੂ ਕੀ ਬਾਣੀ ਦਾ ਪ੍ਰਚਾਰ ਇੱਕ ਦੇਹ ਗੰਦਗੀ ਦੇ ਭਰੇ ਥੈਲੇ ਦਾ ਕਰਨਾ ਇਹ ਮਰਮਤ ਹੈ ਜੇ ਉਹ ਪ੍ਰਤੱਖ ਗੁਰੂ ਮੰਨਦੇ ਹੈ ਤਾਂ ਭਾਈ ਮੈਂ ਇੱਕ ਮਿਸਾਲ ਤੁਹਾਨੂੰ ਦੇ ਦੇਣਾ ਕਿਉਂਕਿ ਆਪਾਂ ਗੁਰੂ ਕੀ ਬਾਣੀ ਦੇ ਸ਼ਬਦ ਦੇ ਅਰਥ ਕਰਨੇ ਹੈ ਪ੍ਰਚਾਰ ਤੇ ਲੱਗੇ ਤੇ ਬੜਾ ਸੋਹਣਾ ਲੱਗ ਜਾਣਾ ਹੈ ਇਹਨਾਂ ਤੇ ਹੋ ਸਕਦਾ ਤੁਸੀਂ ਵੀ ਨਾ ਬੈਠੋ ਕਾਲੇ ਪਾਓ ਪਰ ਪ੍ਰਤੱਖ ਗੁਰੂ ਗੁਰੂ ਅਰਜਨ ਦੇਵ ਜੀ ਸੀ ਦੇਹ ਧਾਰੀ ਨਿਰੰਕਾਰ ਦਾ ਰੂਪ ਸਤਿਗੁਰੂ ਅਰਜਨ ਦੇਵ ਜੀ ਤਪੀ ਤਵੀ ਤੇ ਬੈਠ ਕੇ ਸੀਸ ਵਿੱਚ ਗਰਮ ਰੇਤਾ ਪਵਾ ਕੇ ਲਾਹੌਰ ਦੇ ਵਿੱਚ ਤੇ ਰੇਤਾ ਪਾਉਣ ਵਾਲਿਆਂ ਨੂੰ ਤੇ ਅੱਗ ਡਾ ਕੇ ਸਾਰਨ ਵਾਲਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਨਾ ਕੋ ਮੇਰਾ ਦੁਸ਼ਮਣ ਰਹਿ ਲੋਭ ਕਿਸੇ ਦਾ ਰਾਈ ਬ੍ਰਹਮ ਪ੍ਰਸਾਦ ਪਸਾਰੋ ਭੀਤਰ ਸਤਿਗੁਰ ਤੇ ਸੋਝੀ ਪਾਈ ਸਭ ਕੋ ਨੀਤ ਹਮ ਆਪਣ ਕਿੰਨਾ ਹਮ ਸਭ ਨਾ ਤੇ ਸਾਜਨ ਦੂਰ ਪਰਾਇਓ ਮਨ ਕਾ ਦਿਰਾ ਤੋ ਮੇਰੇ ਕੀ ਹੋ ਮੇਰਾ ਰਾਜਨ ਇਹ ਤੱਤੀ ਤਲੀ ਤੇ ਬੈਠ ਕੇ ਕਿਹਾ ਤੇਰਾ ਕੀਆ ਮਿੱਠਾ ਲਾਗਾ ਹੈ ਹਰ ਨਾਮ ਪਦਾਰਥ ਨਾਮ ਮੰਗਾ ਹੈ ਇਹ ਬਚਨ ਤੱਤੀ ਤਲੀ ਤੇ ਬੈਠ ਕੇ ਕਹੇ ਹੈ ਕਿ ਜੇ ਭਾਈ ਅੱਜ ਦਾ ਪਖੰਡਵਾਦੀ ਕੋਈ ਗੁਰੂ ਕਹਿੰਦਾ ਕਿ ਪ੍ਰਤੱਖ ਗੁਰੂ ਬੰਦੇ ਦਾ ਨਾਮ ਹੈ ਆਹ ਸੀਖ ਹੁੰਦੀ ਹੈ ਲੋਹੇ ਦੀ ਸਰੀਆ ਨੂੰ ਆਪਾਂ ਕਹਿੰਦੇ ਹਾਂ ਇਹ ਜੜਾ ਕਿ ਤਪਾ ਕੇ ਲਾਲ ਕਰਕੇ ਉਹ ਪਖੰਡੀ ਦੇਹ ਧਾਰੀ ਗੁਰੂ ਦੇ ਕਿਸੇ ਵੀ ਸਥਾਨ ਤੇ ਪਿੰਡੇ ਤੇ ਲਾ ਕੇ ਵੇਖੋ ਜੇ ਤਾਂ ਵਾਹਿਗੁਰੂ ਦਾ ਜਾਪ ਕਰਨ ਲੱਗ ਪਵੇ ਤਾਂ ਫਿਰ ਤਾਂ ਭਾਈ ਮਨ ਪੱਟੀ ਲਾ ਕੇ ਤੁਹਾਡਾ ਇਲਾਜ ਕਰਵਾ ਕੇ ਤੁਹਾਨੂੰ ਮੰਨ ਲੈਣਾ ਚਾਹੀਦਾ ਚੰਗਾ ਸ਼ਕਤੀ ਵਾਲਾ ਤੇ ਜੇ ਉਹ ਪਾਵੇ ਬਾਹਣੀਆਂ ਤੇ ਹਾਏ ਹਾਏ ਕਰੇ ਤੇ ਫਿਰ ਲੱਤਾਂ ਬੰਨ ਕੇ ਚੁੱਪ ਸੱਚ ਕੇ ਭੁੰਨ ਦੇਣਾ ਚਾਹੀਦਾ ਕਿਉਂਕਿ ਪੂਰਨ ਗੁਰੂ ਨੇ ਸੀ ਨਹੀਂ ਕਰੇ ਪਈ ਇਹ ਲੱਖਣ ਹੈ ਪੂਰਨ ਗੁਰੂ ਦੇ ਅੱਜ ਕੱਲ੍ਹ ਇਹ ਪਖੰਡਵਾਦੀਆਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਕਈ ਮੇਰੇ ਵੀਰ ਇੱਥੇ ਪਹਿਲੀ ਵਾਰ ਅਸੀਂ ਆਏ ਹਾਂ ਤੇ ਅਖਬਾਰਾਂ ਦੀਆਂ ਖ਼ਬਰਾਂ ਪੜ੍ਹ ਕੇ ਕਈ ਸਾਡੇ ਤੇ ਸ਼ੱਕ ਵੀ ਕਰਦੇ ਹੈ ਅਗਲੇ ਪਿੰਡਾਂ ਵਾਲੇ ਹਥਿਆਰ ਮੋਹ ਕੇ ਨਹੀਂ ਫਿਰਦੇ ਹੈ ਸਖ਼ਤ ਬਣ ਕੇ ਹਥਿਆਰ ਦੀ ਕੀ ਲੋੜ ਅਸੀਂ ਭਾਈ ਤੁਹਾਡੇ ਇਸ ਪ੍ਰਚਾਰ ਨਾਲ ਸਹਿਤ ਹਾਂ ਪਰ ਅਸੀਂ ਸੰਤ ਨਹੀਂ ਅਸੀਂ ਸਿੰਘ ਹਾਂ ਕਰਦੀ ਤਰਕਤਾ ਦੇ ਪੁੱਤਰ ਹਾਂ ਅੰਮ੍ਰਿਤ ਛਕਿਆ ਹੋਇਆ ਸ਼ਾਸਤਰ ਤੋਂ ਖਾਲੀ ਖੁਸਰਾ ਹੁੰਦਾ ਹੈ ਉਹਦੇ ਕੋਲ ਸ਼ਾਸਤਰ ਕੋਈ ਨਹੀਂ ਹੁੰਦਾ ਜੇ ਤਾਂ ਭਾਈ ਸਿੱਖਾਂ ਦੇ ਕਾਂ ਹੈ ਭੇਡਾਂ ਬੱਕਰੀਆਂ ਤੇ ਖੁਸਰਿਆਂ ਦੀ ਫਿਰ ਤਾਂ ਸ਼ਾਸਤਰ ਦੀ ਕੋਈ ਲੋੜ ਨਹੀਂ ਤੇ ਜੇ ਸਿੱਖਾਂ ਦੇ ਕਾਂ ਹੈ ਸੂਰਜੀਰ ਬਹਾਦਰ ਜੋ ਜਾਂ ਤੇ ਫਿਰ ਸ਼ਾਸਤਰ ਦੀ ਹਮੇਸ਼ਾ ਲੋੜ ਹੈ ਜੋ ਪਹਿਲਾਂ ਤੇ ਹੈ ਦੂਜੀ ਗੱਲ ਹੈ ਕਿ ਸ਼ਾਸਤਰ ਪਹਿਣ ਕੇ ਆਪ ਜ਼ਾਲਮ ਕਦੇ ਨਹੀਂ ਬਣਨਾ ਤੇ ਜ਼ੁਲਮ ਦਾ ਟਾਕਰਾ ਭਾਈ ਸ਼ਾਸਤਰ ਬਿਨਾਂ ਨਹੀਂ ਕਰੇ ਹੋ ਸਕਦਾ ਅਖੰਡੀ ਨਾਲ ਪ੍ਰਚਾਰ ਸ਼ੁਰੂ ਕੀਤਾ ਦਾਸ ਦੇ ਲਖੀਮਪੁਰ ਸੀ ਜਿੱਦੇ 4 ਤਰੀਕ ਨੂੰ ਬਰੀ ਹੁੰਦਾ ਕਰਵਚਨਾ ਯੂਪੀ ਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਅੱਜ ਟਿਕਦੇ ਹਨ ਨਾਲੇ ਡਾਕਟਰ ਵਰਗੇ ਹੋਰ ਵੀ ਕਈ ਆਖਿਆ ਜੀ ਇਹ ਕੀ ਹੋ ਗਿਆ ਮਾੜਾ ਹੋ ਗਿਆ ਸਿਰਫ ਜਾਗਤ ਨੇ ਲੱਡੂ ਚਾਹ ਵੰਡੇ ਗਰੇਬੀਆਂ ਚਾਹ ਵੰਡੀਆਂ ਤੁਹਾਨੂੰ ਇਹ ਚੀਜ਼ ਦਾ ਸ਼ਾਇਦ ਕੋਈ ਪਤਾ ਨਾ ਹੋਵੇ ਮੈਂ ਡਾਕਟਰ ਕਈ ਦਿਨ ਉਹਨਾਂ ਦਿੱਤਾ ਮੇਰੇ ਕੋਲ ਕਰਦੇ ਵੀ ਉਹ ਘੱਟ ਹੈ ਜਿਸ ਦਿਨ ਬਰੀ ਹੋਇਆ ਸੀ ਦਾਸ ਲਖੀਮਪੁਰ ਸੀ ਇੱਕ ਗੁਰਮਕਰੇ ਘਰੇ ਜਾ ਰਹੇ ਸੀ ਸੰਗਤ ਲੰਗਰ ਛਕਣ ਉਹਨਾਂ ਲੋਕਾਂ ਨੇ ਇਹ ਬਰੀ ਹੋਣ ਤੋਂ ਇਹਦੇ ਪੈਰੋਂ ਕਾਰਨ ਲੱਡੂ ਤਾਂ ਸੁੱਟ ਸੁੱਟ ਕੇ ਸਾਨੂੰ ਵਿਖਾਏ ਸੀ ਸ਼ਰਾਬ ਦੀਆਂ ਬੋਤਲਾਂ ਸਾਡੇ ਕੋਲ ਭਰੀਆਂ ਸੀ ਫਿਰ ਉਹਨਾਂ ਕਿਹਾ ਕਿ ਸਿੱਖਾਂ ਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦਾ ਮਾਲਕ ਉਹਨਾਂ ਨੇ ਗੋਰਜਾ ਚੜਾਏ ਸੀ ਸਾਡੇ ਪਖੰਡ ਵਾਦੀਏ ਜੇ ਧਾਰੀ ਗੁਰੂ ਨੇ 60 ਵਾਰੀ ਕਰਾਈ ਹੈ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਸੀ ਇਹ ਸਿੰਘ ਨਾਂ ਵਾਲੇ ਜਰਾ ਕੇ ਵਿਚਾਰ ਵਿੱਚ ਪੈ ਕੇ ਦੇਖੋ ਦਸ ਸ਼ੁਰੂ ਕਰੋ ਇਤਿਹਾਸ ਦਾ ਕੁਝ ਕੁ ਪੜ੍ਹਿਆ ਤੁਸੀਂ ਜ਼ਿਆਦਾ ਪੜ੍ਹਿਆ ਹੋਵੇਗਾ ਵੱਡੇ ਤੇ ਸਿਆਣੇ ਪੜ੍ਹੇ ਲਿਖੇ ਮੈਂ ਤਾਂ ਪੜ੍ਹਾਂ ਪਰ ਜਿੰਨਾ ਕੁ ਪਤਾ ਲੱਗਾ ਇਤਿਹਾਸ ਵਿੱਚੋਂ ਦਸ ਸਰੂਪਾਂ ਦੇ ਉੱਪਰ ਵਿਅਕਤੀਆਂ ਨੇ ਵਾਰ ਕੀਤੇ ਹਨ ਪਰ ਕਿਸੇ ਦੇ ਵਾਰ ਨਾਲ ਦਸਾਂ ਸਰੂਪਾਂ ਵਿੱਚੋਂ ਕੋਈ ਜੋਤੀ ਜੋਤ ਨਹੀਂ ਸੁਣਾਇਆ ਜੋਤੀ ਜੋਤ ਦੱਸ ਕੇ ਸੁਣਾਉਂਦੇ ਰਹੇ ਤਿੰਨ ਦਿਨ ਕੋਈ ਪੰਜ ਦਿਨ ਕੋਈ ਚਾਰ ਦਿਨ ਪਹਿਲਾਂ ਗੁਰਦਾ ਗੱਦੀ ਦੇ ਕੇ ਤੇ ਆਪਣੇ ਥਾਂ ਤੇ ਸਥਾਪਨ ਕਰਕੇ ਤੇ ਫੇਰ ਕਹਿੰਦੇ ਰੋਪਾਲੀ ਸਿੱਖਾਂ ਅਸੀਂ ਸੱਚਖੰਡ ਨੂੰ ਜਾਣਿਆ ਛੇਵੇਂ ਪਾਤਸ਼ਾਹ ਤੇ ਕਾਬਲੀ ਬੇਗ ਨਲਾ ਬੇਗ ਦਾ ਭਾਵਜਾ ਕਾਬਲ ਦਾ ਸੂਬਾ ਜਿਹੜਾ ਸੀ ਉਹਨੇ ਛੇਵੇਂ ਪਾਤਸ਼ਾਹ ਤੇ ਵਾਰ ਕੀਤਾ ਸਤਿਗੁਰੂ ਜੀ ਨੇ ਵਾਰ ਬਰਦਾਸ਼ਤ ਕਰਕੇ ਤੇ ਥਾਂ ਚਟਕਾ ਦਿੱਤਾ ਮਰਾਲ ਕੇ ਜੰਗ ਵਿੱਚ ਕਾਲੇ ਖਾਲੇ ਕਰਤਾਰਪੁਰ ਸਾਹਿਬ ਜਿਹੜਾ ਦਰਵਾਜ਼ੇ ਵਾਲਾ ਪਤੇ ਸੁਨੇਹੇ ਹੈ ਇੱਥੇ ਵਾਰ ਕੀਤਾ ਮੱਥੇ ਚ ਤੀਰ ਮਾਰਿਆ ਸਤਿਗੁਰੂ ਜੀ ਨੇ ਮਸਤਕ ਨੂੰ ਚੱਪ ਕੇ ਤੀਰ ਪਾਸੇ ਲੰਘ ਗਿਆ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੇ ਕਾਲੇ ਖਾ ਜਿਹੜਾ ਸੀ ਪਿਸ਼ਾਬ ਦਾ ਸੂਬਾ 50,000 ਫੌਜ ਦਾ ਮਾਲਕ ਉਹਨੇ ਸਿਰ ਚ ਤਲਵਾਰ ਮਾਰ ਕੇ ਇੱਕ ਕੰਨ ਇੱਕ ਅੱਖ ਇੱਕ ਨਾਸਕ ਇੱਕ ਲੱਤ ਬਾਂਹ ਇੱਕ ਪਾਸੇ ਟੁਕੜਾ ਇੱਕ ਪਾਸੇ ਧਰਤੀ ਦੀ ਤਲਵਾਰ ਪਸਾ ਦਿੱਤੀ ਸੀ ਜੋ ਨਾ ਮਾਰੀ ਸੀ ਮੀਰੀ ਪੀਰ ਦੇ ਮਾਲਕ ਨੇ ਜੇ ਭਾਈ ਸ਼ਾਸਤਰ ਕੋਲ ਨਾ ਹੁੰਦੇ ਤੇ ਕਾਲੇ ਖਾ ਲਿਹਾਜ਼ ਕਰ ਲੱਗਾ ਸੀ ਸ਼ਾਸਤਰ ਇਸ ਵਾਸਤੇ ਪੈਂਦੇ ਕਿ ਜ਼ੁਲਮ ਨਹੀਂ ਕਮਾਉਣਾ ਤਾਂ ਜਾਲਮ ਨਾਲ ਟਾਕਰਾ ਜ਼ਰੂਰ ਕਰਨਾ ਇਹ ਸਤਿਗੁਰੂ ਜੀ ਨੇ ਵਾਰ ਕਰਨ ਵਾਲਿਆਂ ਨੂੰ ਨਾਲ ਦੀ ਨਾਲ ਕਹਿਤਾ ਸ਼ਿਕਾਇਆ ਦੱਸ ਲੋ ਅੱਜ ਜੇ ਕਿਸੇ ਵੀਰ ਨੂੰ ਕਹੀਏ ਨਾ ਅੰਮ੍ਰਿਤ ਛੱਕ ਲੈ ਉਹ ਬੜੀ ਨਫ਼ਰਤ ਕਰਦੇ ਆ ਪਰ ਉਹਨਾਂ ਦੇ ਨਫ਼ਰਤ ਕਰਨ ਦੇ ਕੁਝ ਕਾਰਨ ਉਹਨਾਂ ਨੇ ਫੇਰ ਬੇਨਤੀ ਕਰਦਾ ਪਹਿਲੇ ਇਸ ਤਰ੍ਹਾਂ ਚਲਾ ਲਈਏ ਕਰਨੇ ਤਾਂ ਦਸ਼ਮੇਸ਼ ਪਿਤਾ ਜਿਹਨੇ ਅੰਮ੍ਰਿਤ ਛੱਕਿਆ ਚਾਰਾ ਜੰਗ ਕੀਤਾ ਹਜ਼ੂਰ ਸਾਹਿਬ ਪਹੁੰਚ ਗਏ ਸਿੰਘਾਸਨ ਤੇ ਬਰਾਜੇ ਹਨ ਐਨੇ ਖਾਣਾ ਪੋਤਰਾ ਗੁਲ ਖਾਂ ਸਤਿਗੁਰੂ ਦੇ ਉੱਪਰ ਚਿਹਰੇ ਤੇ ਕਾਦਰਾ ਲਿਆ ਹੋਇਆ ਉਹਨੇ ਜਾਣਿਆ ਕਿ ਮੇਰੇ ਦਾਦੇ ਨੂੰ ਇਹਨਾਂ ਦੇ ਦਾਦਾ ਗੁਰੂ ਨੇ ਮਾਰਿਆ ਸੀ ਮੈਂ ਆਪਣੇ ਦਾਦੇ ਦਾ ਹੱਕ ਲੈ ਲਵਾਂ ਸੁੱਤੇ ਪਏ ਜਾਣ ਕੇ ਪੇਟ ਵਿੱਚ ਕਟਾਰ ਮਾਰ ਦਿੱਤੀ ਜੇ ਭਾਈ ਅੱਜ ਦੇ ਦਿਨ ਆਪਣੇ ਚੌਧਰੀ ਕਮੇਟੀ ਵਾਲੇ ਉਹ ਕਰਨ ਦੇ ਚੱਕਰ ਪਾਉਂਦਾ ਕਿਲੀ ਤੇ ਟਾਂਗਲਾ ਕਰੋ ਕੋਈ ਹੱਦ ਨਹੀਂ ਝੋਲੇ ਚ ਪਾ ਲਿਆ ਕਰੋ ਕੋਈ ਨੁਕਸਾਨ ਨਹੀਂ ਸੰਦੂਕ ਚ ਰੱਖ ਲਿਆ ਕਰੋ ਗੁਰਦੁਆਰੇ ਆਉਣ ਲੱਗਿਆ ਪਾਉਣੀ ਚਾਹੀਦੀ ਹੈ ਇਹ ਭਾਈ ਮਨਮਤ ਹੈ ਗੁਰੂ ਕੇ ਸਿੱਖਰੇ ਕਿਰਪਾਨ ਅੱਠੇ ਤਲ ਜਾਤਰੇ ਹੋਣੀ ਚਾਹੀਦੀ ਹੈ ਜੇ ਕਰਦੀ ਧਰਦੀ ਕਿਰਪਾਨ ਸੋ ਖਜ਼ਾਨੇ ਚ ਪਈ ਹੁੰਦੀ ਜਾਤਰੇ ਝੀਲੀ ਤੇ ਟੰਗੀ ਹੁੰਦੀ ਤੇ ਗੁਲ ਖਾਣ ਦੇ ਕਟਾਰ ਮਾਰੀ ਸੀ ਤੇ ਮਹਾਰਾਜ ਕਹਿੰਦੇ ਗੁਰਖਾ ਠਹਿਰ ਹੀ ਸਾਨੂੰ ਕਿਰਪਾਨ ਚੁੱਕ ਰਿਹਾ ਉਹਨੇ ਤੁਸੀਂ ਦੱਸੋ ਸਿੰਘ ਨਾ ਹੋਣਾ ਤਲਾ ਗੁਰਖਾ ਉੱਥੇ ਠਹਿਰਦਾ ਮਾਰ ਕੇ ਜਾਂਦਾ ਨਾ ਸਤਿਗੁਰੂ ਦੇ ਜਾਤਰੇ ਕਿਰਪਾਨ ਸੀ ਸਾਡੇ ਤਿੰਨ ਫੁੱਟੀ ਜਦੋਂ ਮਾਰ ਕੇ ਭੱਜਣ ਲੱਗਾ ਮਾਲ ਮਹਾਰਾਜ ਕਹਿੰਦੇ ਤੁਰਕੜਿਆ ਕਿੱਧਰ ਚੱਲਿਆ ਸਾਡਾ ਵਾਰ ਦੇ ਕੇ ਜਾ ਇੱਕ ਵੀ ਪੈਰ ਨੀ ਚੁੱਕਣ ਦਿੱਤਾ ਉਸ ਵੇਲੇ ਧਾਰ ਚ ਮਾਰ ਕੇ ਦੋ ਟੁਕੜੇ ਕਰਕੇ ਸੁੱਟ ਦਿੱਤਾ ਕਿਆ ਸੁੱਟਿਆ ਜਾਤਰੇ ਕਿਰਪਾਨ ਸੀ ਕਿਰਪਾਨ ਤੇ ਤਲਵਾਰ ਦਾ ਅਰਥੋਂ ਦਾ ਫਰਕ ਹੈ ਆਕਾਰ ਭਾਵੇਂ ਇੱਕ ਹੈ ਕਿਰਪਾਨ ਕਹਿੰਦੇ ਕਿਰਪਾ ਆਣ ਕਿਰਪਾ ਕਰਨੀ ਗਊ ਗਰੀਬ ਤੇ ਆਪਣੀ ਆਮ ਸ਼ਾਨ ਨੂੰ ਉੱਚਿਆ ਰੱਖਿਆ ਉਹਦਾ ਨਾਮ ਹੈ ਕਿਰਪਾਨ ਕਹਿਣੀ ਤੇ ਤਲਵਾਰ ਹੈ ਤਲ ਨਾਮ ਹੈ ਤਲ ਦਾ ਜਿਹੜੀ ਚੀਜ਼ ਤਲਦੀ ਹੈ ਮਰ ਜਾਂਦੀ ਹੈ ਤੇ ਵਾਰ ਨਾਲ ਮਾਰਦਾ ਵਾਰ ਕਰਕੇ ਤਲ ਦੇਣਾ ਮਾਰ ਦੇਣਾ ਜਾਲਮ ਨੂੰ ਉਹਨੂੰ ਤਲਵਾਰ ਕਹਿੰਦੇ ਹੈ ਤੇ ਜਾਲ ਤਲਵਾਰ ਦੇ ਅਰਥ ਇਹ ਵੀ ਕਰੀਦੇ ਹੈ ਤਲ ਨਾਮ ਹੈ ਥੰਬੇ ਦਾ ਤਲੇ ਦਾ ਤੇ ਥੰਬੇ ਤੋਂ ਲੈਣੀ ਹੈ ਨਿਮਰਤਾ ਨਿਮਰਤਾ ਨਾਲ ਗਰੀਬੀ ਦੇ ਵਿੱਚ ਆਉਂਦਾ ਹੈ ਸਭ ਪਰਹੇਜ਼ ਵਿੱਚ ਆਉਂਦਾ ਹੈ ਤਲ ਤੋਂ ਗਰੀਬੀ ਨਿਮਰਤਾ ਤੇ ਵਾਰ ਤੋਂ ਵਾਰ ਸ੍ਰੇਸ਼ਟ ਸ੍ਰੇਸ਼ਟ ਆਪਣਾ ਜੀਵਨ ਬਣਾਉਣਾ ਤੇ ਨਿਮਰਤਾ ਵਿੱਚ ਆਉਣਾ ਇਹਦਾ ਨਾਮ ਹੈ ਪਿਆਰੇ ਪਰਿਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਵਾਰ ਕੀਤੇ ਪਰ ਕਿਸੇ ਗੁਰੂ ਸਾਹਿਬਾਨ ਨੂੰ ਕੋਈ ਵਿਅਕਤੀ ਸ਼ਹੀਦ ਨਹੀਂ ਕਰ ਸਕਿਆ ਤੇ ਜੇ ਪਾਲੀ ਆਦਿ ਦੇ ਪਖੰਡਵਾਦੀ ਕਹਿੰਦੇ ਕਿ ਸਾਡਾ ਗੁਰੂ ਸੱਠਾਂ ਨੂੰ ਛੁਡਾ ਕੇ ਲਿਆਇਆ ਹੈ ਸਾਡਾ ਗੁਰੂ ਕੂੜਾ ਤੇ ਅਧੂਰਾ ਨਹੀਂ ਤੇ ਫਿਰ ਭਾਈ ਮੁਕਾਬਲੇ ਕਰਨੀ ਕੀ ਲੋੜ ਹੈ ਗੁਰੂ ਤਾਂ ਮਰਦਾ ਹੀ ਨਹੀਂ ਕਿਸੇ ਤੋਂ ਅਖਬਾਰਾਂ ਤੋਂ ਮੈਨੂੰ ਪਤਾ ਲੱਗਾ ਪੜਿਆ ਮੈਂ ਵੀ ਤੇ ਇਹ ਡੇਢ ਮਿੰਟ ਦੇ ਅੰਦਰ ਅੰਦਰ ਨਾਕੀ ਤੇ ਜਾਟ ਗਿਆ ਗੁਰਬਚਨਾ ਦਿੱਲੀ ਚੋਂ ਜੇ ਪੂਰਨ ਗੁਰੂ ਸੀ ਤੇ ਫਿਰ ਵਿਅਕਤੀ ਦੇ ਵਾਰ ਨੇ ਕਿਉਂ ਮਰਿਆ ਅੱਜ ਉੱਥੇ ਮੈਨੂੰ ਕਿਰਸਾਲਾ ਮਿਲਿਆ ਉੱਥੋਂ ਆਇਆ ਸੀ ਉਹਨੇ ਤੇ ਲਿਖਿਆ ਸੀ ਰੱਬ ਦਾ ਫੈਸਲਾ ਰੱਬ ਤੇ ਛੱਡਿਆ ਗਿਆ ਤੇ ਜੇ ਭਾਈ ਰੱਬ ਦਾ ਫੈਸਲਾ ਰੱਬ ਤੇ ਹੈ ਤੇ ਫਿਰ ਐਸ ਆਈ ਆਰ ਦੇ ਭਿੰਡਰਾਂ ਵਾਲੇ ਦੇ ਨਾਲ ਸੁਣਨ ਦੀ ਕੀ ਲੋੜ ਸੀ ਕੀ ਲੋੜ ਆ ਅਸਲੇ ਪ੍ਰਦੇਸ਼ ਕਰਨ ਦੀ ਕੀ ਲੋੜ ਆ ਵਕੀਲ ਕਰਨ ਦੀ ਦਸਾਂ ਸਰੂਪਾਂ ਦਾ ਇਤਿਹਾਸ ਪੜ੍ਹੋ ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਦੀ ਰੱਖਿਆ ਜ਼ਰੂਰ ਕੀਤੀ ਹੈ ਪਰ ਆਪਣੇ ਪੈਰੋਕਾਰ ਨੂੰ ਕਿਸੇ ਨੇ ਇਹ ਵੀ ਕਿਹਾ ਕਿ ਤੂੰ ਸਾਡੀ ਰੱਖਿਆ ਕਰੇਗਾ ਤੇ ਅਸੀਂ ਬਚਾਂਗੇ ਇਹ ਵੀ ਕਿਸੇ ਇਤਿਹਾਸ ਵਿੱਚ ਲਿਖਿਆ ਕਿਤੇ ਵੀ ਪੜ੍ਹ ਕੇ ਦੇਖ ਲਿਓ ਤੇ ਅੱਜ ਦੇ ਪਖੰਡੀ ਤਲਹੋਟਾ ਮਰਨਾ ਮਰ ਗਿਆ ਉਹ ਕਹਿੰਦਾ ਸੀ ਵਕੀਲ ਨੂੰ ਅੱਗੇ ਭਾਵੇਂ ਮੈਂ ਤੇਰਾ ਗੁਰੂ ਸੀ ਅੱਜ ਤੋਂ ਤੂੰ ਮੇਰਾ ਗੁਰੂ ਤੇ 25,000 ਰੁਪਇਆ ਇੱਕ ਤਰੀਕ ਦਾ ਲੈ ਲੈ ਪਰ ਮੈਨੂੰ ਅੰਮ੍ਰਿਤਸਰ ਕਚਹਿਰੀ ਵਿੱਚ ਨਾ ਜਾਣ ਦੇਣੀ ਇਹ ਗੁਰੂਆਂ ਦੇ ਕੰਮ ਸਿੰਘੋ ਗੁਰੂ ਨਾਨਕ ਦੇਵ ਤਾਂ ਬਾਬਰ ਦੀਆਂ ਚੱਕੀਆਂ ਪੀਸਣ ਵਾਸਤੇ ਉਹਨਾਂ ਬਾਤ ਕਰੇ ਸੀ ਸਾਰੀ ਜਨਤਾ ਨੂੰ ਸੁਤੰਤਰ ਕੀਤਾ ਛੇਵੇਂ ਪਾਤਸ਼ਾਹ ਗਵਾਲੀਆ ਦੇ ਕਿਲੇ ਵਿੱਚ ਗਏ ਉੱਥੇ ਗੋਵਿੰਦਾ ਰਾਜ ਨੂੰ ਛਡਾਇਆ ਨੌਵੇਂ ਪਾਤਸ਼ਾਹ ਦਿੱਲੀ ਪਿੰਜਰੇ ਚ ਬੰਦ ਰਹੇ ਜੀਵਾਂ ਦੀ ਕਲਿਆਣ ਕੀਤੀ ਦਸਵੇਂ ਪਾਤ ਨੇ 60 ਸਾਲ ਜੋਤੀ ਜੋ ਸਮਾਨ ਤੋਂ ਮਗਰੋਂ ਔਰ ਉਸ ਤੋਂ ਰਾਤ ਕੇ ਬਾਲੇ ਰਾਏ ਨੂੰ ਸਤਾਰੇ ਦੇ ਕਿਲੇ ਚ ਕੱਢਿਆ ਕਿਤੇ ਫੁੱਟ ਪਵੇ ਨੇ ਹੱਥ ਲਗਾਉਣ ਤੇ ਘੋੜਿਆਂ ਦੇ ਪੈਰਾਂ ਨੂੰ ਹੱਥ ਪਾਇਆ ਰਾਜੇ ਨਾਲ ਲੰਘਦੇ ਆ ਉਹ ਸਤਾਰੇ ਦੇ ਕਿਲੇ ਦੀ ਫੋਟੋ ਹੈ ਉਹ 60 ਸਾਲ ਜੋਤੀ ਜੋ ਸਮਾਨ ਤੋਂ ਮਗਰੋਂ ਕਰਨੀ ਧਾਰੀ ਨੇ ਕੱਢਿਆ ਸੀ ਉਹਨਾਂ ਨੂੰ ਔਰ ਐਸੇ ਗੁਰੂ ਨੂੰ ਸਿੰਘੋ ਆਪਾਂ ਛੱਡ ਕੇ ਪਖੰਡਾਂ ਦੀਆਂ ਮਗਰ ਲੱਗੀਏ ਆਪਣੇ ਨਾਲ ਵੀ ਦੱਸੋ ਬਾਈ ਕਿਸਮਤ ਕਿਹਦੀ ਹੋਵੇਗੀ ਸਾਚਾ ਸਤਿਗੁਰ ਛੱਡ ਕੇ ਮਨ ਨੂੰ ਹੋਏ ਬੰਦੇ ਦਾ ਬੰਦਾ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਪੂਰੀ ਗੁਰੂ ਦੇ ਸਿੱਖ ਬਣਨਾ ਚਾਹੀਦਾ ਹਾਂ ਅਸੀਂ ਕਿਸੇ ਸਿੱਖ ਨੂੰ ਇਹ ਕਹਿੰਦੇ ਹਾਂ ਕਿ ਤੂੰ ਸਾਡਾ ਚੇਲਾ ਬਣ ਜਾ ਤੂੰ ਸਾਡਾ ਪੈਰੋਕਾਰ ਬਣ ਜਾ ਬੇਸ਼ੱਕ ਨੇੜੇ ਨਾ ਲੱਗੋ ਕੋਈ ਲੋੜ ਨਹੀਂ ਸਾਨੂੰ ਬੁਲਾਉਣ ਦੀ ਸਾਡੇ ਨਾਲ ਵਰਤਣ ਦੀ ਇੱਕ ਦਿਨ ਕੀ ਜ਼ਰੂਰ ਕਰਦੇ ਹਾਂ ਕਿ ਸਿੰਘ ਨਾ ਬਾਰੇ ਦਾੜੀਆਂ ਨਾ ਕਟਾਇਆ ਕਰੋ ਕੇਸ ਨਾ ਬਣਾਇਆ ਕਰੋ ਸ਼ਰਾਬ ਨਾ ਪੀਆ ਕਰੋ ਨਸ਼ੀਲੀਆਂ ਗੋਲੀਆਂ ਕੈਪਸੂਲ ਨਾ ਖਾਇਆ ਕਰੋ ਹੋਰ ਤੁਹਾਡੇ ਕੋਲ ਕੁਝ ਨਹੀਂ ਬਣਦੇ ਅੰਮ੍ਰਿਤ ਛਕੋ ਅੰਮ੍ਰਿਤ ਛਕੋ ਪੰਜਾਬ ਪਿਆਰਿਆਂ ਤੋਂ ਪੰਜ ਪਿਆਰਿਆਂ ਤੇ ਨਫ਼ਰਤ ਨਾ ਕਰੋ ਚਾਹੇ ਕੋਈ ਮਰਜ਼ੀ ਸਿੱਖ ਹੈ ਚਾਹੇ ਕੋਈ ਸੁਝਾਰ ਹੈ ਚਾਹੇ ਕੋਈ ਕਮਿਆਰ ਹੈ ਜਿਹਨੇ ਗੁਰੂ ਕੋਲ ਅੰਮ੍ਰਿਤ ਛਕ ਲਿਆ ਗੁਰੂ ਕਰਕੇ ਧੰਨ ਦਾ ਪੁੱਤ ਬਣ ਗਿਆ ਪਰ ਉਹਦੇ ਵਿੱਚ ਜ਼ਰੂਰ ਦੋ ਚਾਰ ਚੀਜ਼ਾਂ ਦੇਖਣੀਆਂ ਇੱਕ ਤਾਂ ਇਹ ਦੇਖਣਾ ਹੈ ਕਿ ਪੰਜਾਂ ਪਿਆਰਿਆਂ ਚ ਲੱਗਣ ਵਾਲਾ ਕਿਰਪਾਲ ਤਾਂ ਰਾਤ ਨੂੰ ਕਿਲੇ ਚੰਗਦਾ ਪੰਜਾਂ ਪਿਆਰਿਆਂ ਚ ਲੱਗਣ ਵਾਲਾ ਰਾਤ ਨੂੰ ਰੂੜੀ ਤੋਂ ਚੁੱਕ ਕੇ ਤਾਂ ਨਹੀਂ ਜਾਂਦਾ ਸ਼ਰਾਬ ਦਾ ਸ਼ਰਾਬੀ ਹੋਇਆ ਪੰਜਾਂ ਪਿਆਰਿਆਂ ਦੀ ਸੇਵਾ ਚ ਲੱਗਣ ਵਾਲੇ ਮੂੰਹ ਤੇ ਕੁੱਤੇ ਧਾਰਾ ਤਾਂ ਨਹੀਂ ਮਾਰਦੇ ਰਾਤ ਨੂੰ ਪੰਜਾਂ ਪਿਆਰਿਆਂ ਦੀ ਸੇਵਾ ਚ ਲੱਗਣ ਵਾਲੇ ਕੰਧਾਂ ਤਾਂ ਨਹੀਂ ਬੰਦੀ ਨਾਲ ਡਿੱਗਿਆ ਪਿਆ ਤੇ ਜੰਗਲੇ ਕਰਕੇ ਇਸ਼ਨਾਨ ਲੈ ਕੇ ਨਹੀਂ ਮੁਸਕਾ ਬਕੇਲੇ ਪੰਜਾਂ ਪਿਆਰਿਆਂ ਚ ਲੱਗ ਜਾਵੇ ਉਹ ਭਾਈ ਗੁਰੂ ਕਾ ਦੇਣਦਾਰ ਹੋਵੇਗਾ ਉਹਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੇ ਉਹ ਸੰਤ ਹੋਵੇ ਤੇ ਚਾਹੇ ਕੋਈ ਸਿੰਘ ਨਾ ਹੋਵੇ ਉਹਨਾਂ ਖਵਾਈ ਫਿਰ ਚਾਹੇ ਕਿੱਦਾਂ ਵੀ ਪੂਜਣੀ ਪਵੇ ਜਿਹੜਾ ਸ਼ਰਾਬ ਪੀਂਦਾ ਪੰਜਾਂ ਪਿਆਰਿਆਂ ਚ ਲੱਗਣ ਦਾ ਅਧਿਕਾਰੀ ਨਹੀਂ ਮਾਰਵਤ ਕੋਈ ਆਪਣੀ ਵਰਤੇ ਤੇ ਬੇਸ਼ੱਕ ਵਰਤੀ ਜਾਵੇ ਪੰਜਾਂ ਪਿਆਰਿਆਂ ਚ ਲੱਗਣ ਵਾਲੇ ਪੰਜ ਬਾਣੀਆਂ ਕੰਠਾ ਹੋਣ ਜ਼ਬਾਨੀ ਯਾਦ ਜਪਜੀ ਸਾਹਿਬ ਜਾਪ ਸਾਹਿਬ ਦਸ ਸਰਈਏ 29 ਪੌੜੀਆਂ ਇੱਕ ਸਰਈਆ ਤੇ ਇੱਕ ਦੋਹਰਾ ਚੌਪਈ ਤੇ 40 ਪੌੜੀਆਂ ਅਨੰਦ ਸਾਹਿਬ ਦੀਆਂ ਜਿਵੇਂ ਅੱਜ ਆਪਣੀ ਕਮੇਟੀ ਨੂੰ ਬਿਮਾਰੀ ਪੈ ਗਈ ਹੈ 6 ਪੌੜੀਆਂ ਅਨੰਦ ਸਾਹਿਬ ਦੀਆਂ ਪਰ ਲੱਗ ਪਿਆ ਉਹ ਪੰਜਾਂ ਪਿਆਰਿਆਂ ਚ ਨੇ ਲੱਗਣਾ ਚਾਹੀਦਾ ਇਹ ਮਰਜ਼ਾਦ ਹੋਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਜਿੱਥੇ ਪੰਜ ਪਿਆਰੇ ਮਤ ਤਿਆਰ ਕਰਨ ਇਹਦੇ ਵਿੱਚ ਵੀ ਕੁਝ ਕੁਝ ਭੇਦ ਹੈ ਮਹਾਰਾਜ ਦਾ ਪ੍ਰਕਾਸ਼ ਹੋਵੇ ਪੰਜ ਪਿਆਰੇ ਬਾਣੀਆਂ ਕੰਠ ਜਵਾਨੀ ਯਾਦ ਹੋਣ ਹਜੂਰ ਦੀ ਹਜੂਰੀ ਚਮਕ ਜਲ ਪਾ ਕੇ ਬਾਤੇ ਚ ਤੇ ਖੰਡਾ ਫੇਰ ਕੇ ਪਤਾਸੇ ਘੋਲ ਦੇਣ ਤੇ ਗੁਰਬਾਣੀ ਨਾ ਪੜ੍ਹਨ ਤਾਂ ਵੀ ਅੰਮ੍ਰਿਤ ਨਹੀਂ ਮੰਨੇਗਾ ਤੇ ਪੰਜ ਬਾਣੀਆਂ ਪੜ੍ਹ ਕੇ ਪਤਾਸੇ ਘੋਲਦੇ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਤੇ ਤਾਂ ਵੀ ਅੰਮ੍ਰਿਤ ਨਹੀਂ ਮੰਨੇ ਇਹੋ ਜਿਹਾ ਅੰਮ੍ਰਿਤ ਜਿੱਥੋਂ ਤੁਹਾਨੂੰ ਮਿਲਦਾ ਅਸੀਂ ਨੀ ਕਿਸੇ ਨੂੰ ਪਿੰਡ ਦੇ ਪਿੰਡਰਾਵਾਇਆ ਤਾਂ ਮੈਂ ਛਕੋ ਜਿੱਥੋਂ ਮਰਜ਼ੀ ਛਕੋ ਜਿਸ ਨਾਲ ਆਤਮਾ ਤੋਂ ਮਰਜ਼ੀ ਛਕੋ ਪਰ ਕਾਲੀ ਪੰਜ ਕਤਾਰਾਂ ਦੀ ਰਹਿਤ ਤੇ ਜ਼ਰੂਰ ਧਾਰਨੀ ਹੋ ਗਿਆ ਹੋਰ ਸਾਡੀ ਜਾਤੀ ਤੌਰ ਤੇ ਕਿਸੇ ਨਾਲ ਕੋਈ ਈਰਖਾ ਨਹੀਂ ਨਾ ਕਿਸੇ ਨਾਲ ਸਾਡਾ ਕੋਈ ਵੰਡ ਲਿਆ ਹੈ ਤੁਹਾਡੇ ਮੈਂ ਨਗਰ ਵਾਸੀਆਂ ਦੇ ਚਰਨਾਂ ਚ ਵਿਸ਼ੇਸ਼ ਕਰਕੇ ਬੇਨਤੀ ਕਰਦਾ ਹਾਂ ਪਹਿਲੀ ਵਾਰ ਹੋਣ ਦੇ ਕਾਰਨ ਇੱਥੇ ਸਿੰਘੋ ਅਖਬਾਰਾਂ ਤੁਸੀਂ ਕਹਿੰਦਾ ਜੀ ਨੇ ਪੜ੍ਹਿਆ ਹੈ ਤੇ ਕਈ ਲਗਾਏ ਜ਼ਿਲ੍ਹੇ ਚੋਂ ਪੜ੍ਹੇ ਲਿਖੇ ਵੀਰ ਮੇਰੇ ਕੋਲ ਅੰਮ੍ਰਿਤਸਰ ਗਏ ਵੀ ਸੀ ਉਹਨੇ ਕਿਹਾ ਕਿ ਬਾਬਾ ਜੀ ਤੂੰ ਲੋਕ ਕੇ ਬੈਠ ਕੇ ਨਾਲ ਜੱਟ ਤੁਸੀਂ ਸਾਨੂੰ ਕਿਵੇਂ ਦਿੰਦਾ ਜਿੱਥੇ ਸੁਨਹਿਰੀ ਮੰਦਰ ਬਣਾਇਆ ਤੂੰ ਉਹ ਫਿਰ ਜਾ ਕੇ ਬਹਿ ਜਾ ਤੇ ਜੇ ਤੁਹਾਡੇ ਕੋਲ ਸੋਨਾ ਨਹੀਂ ਵਹਿਣ ਦੇ ਤਾਂ ਰੰਗਜੇਬ ਨੇ ਤੇ ਸਿੱਖਾਂ ਦੇ ਤਲਵਾਰ ਨੇ ਰੱਖਿਆ ਸਿੱਖਾਂ ਦੇ ਸੋਨੇ ਦੇ ਮੰਦਰ ਨੂੰ ਤੁਸੀਂ ਬਣਾ ਲਈ ਕਿੱਥੋਂ ਲਾਓ ਕ੍ਰਿਸ਼ਨ ਜੀ ਦਾ ਜਨਮ ਹੋਇਆ ਦਾਸ ਨੇ ਉਹ ਜਗ੍ਹਾ ਵੇਖੀ ਹੈ ਔਰੰਗਜ਼ੇਬ ਨੇ ਸ਼ਿਵ ਦਵਾਲਾ ਢਾ ਕੇ 6 ਫੁੱਟ ਛੇਦ ਵਾਲੇ ਦੀਆਂ ਕੰਧਾਂ ਥੱਲੇ ਤੇ ਉੱਪਰ ਮਸੀਤ ਹੈ ਉੱਪਰ ਬਾਗਾ ਮੁਸਲਮਾਨ ਦਿੰਦੇ ਆ ਥੱਲੇ ਤਲੀਆਂ ਹਿੰਦੂ ਖੜਕਾਉਂਦੇ ਆ ਜੇ 30 ਸਾਲਾਂ ਵਿੱਚ ਇਹ ਆਪਣੇ ਗੁਰੂ ਦੇ ਜਨਮ ਸਥਾਨ ਨੂੰ ਪਵਿੱਤਰਤਾ ਤੇ ਸੁਤੰਤਰਤਾ ਸਹਿਤ ਨਹੀਂ ਕਰ ਸਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਹ ਇੱਕ ਸੜਕਾ ਛੋਟੀ ਜੀ ਵਿਚਾਰ ਜੀ ਕੋਈ 6 ਫੁੱਟ ਚੌੜੀ ਦਾ 5.5 ਫੁੱਟ ਹੋਵੇਗੀ ਉਹ ਦਾਸ ਨੇ ਵੇਖੀ ਕਾਂਸੀ ਦੇ ਵਿੱਚ ਆ ਕਾਂਸੀ ਕਰਵਾ ਤੋਂ ਕੋਈ 1.5 ਫੁੱਟ ਦੀ ਦੂਰੀ ਤੇ ਜਗ੍ਹਾ ਬਣੀ ਹੋਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਹਨੇ ਕਿਹਾ ਕਿ ਪ੍ਰੇਮੀਓ ਜੇ ਤੁਸੀਂ ਚਾਹੁੰਦੇ ਹਿੰਦੂਆਂ ਨੂੰ ਕਹਿ ਜੇ ਤੁਸੀਂ ਚਾਹੁੰਦੇ ਹੋ ਤੇ ਮੈਂ ਨਸੀਬ ਚੜਾ ਕੇ ਤੁਹਾਡਾ ਧਾਰਮਿਕ ਸਥਾਨ ਫੇਰ ਜਾ ਕੇ ਕਰ ਦੇਣਾ ਤੁਸੀਂ ਸਾਹਮਣੇ ਆ ਹਿੰਦੂਆਂ ਨੇ ਕਿਹਾ ਨਹੀਂ ਮਹਾਰਾਜਾ ਸਾਹਿਬ ਸਾਡੀ ਜਗ੍ਹਾ ਪਾਸੇ ਬਣਾਵੇ ਤੂੰ ਚੜਾਈ ਕਰੇਗਾ ਮਗਰੋਂ ਕੋਈ ਮੁਸਲਮਾਨ ਵਾਲੇ ਸਾਥਾਂ ਨੇ ਫੇਰ ਖੋਲ ਲੈਣਾ ਤੇ ਤੁਸੀਂ ਸਾਨੂੰ ਜਗ੍ਹਾ ਪਾਸੇ ਬਣਾ ਦਿਓ ਤੋਲ ਤੇ ਤੋਲ ਦਾ ਬਾਲੀ ਮਾਨ ਸੋਇਲਾ ਮਹਾਰਾਜਾ ਰਣਜੀਤ ਸਿੰਘ ਨੇ ਹਿੰਦੂਆਂ ਨੇ ਮੰਦਰ ਚੜਾਇਆ ਜੇ ਗੱਲ ਝੂਠੀ ਹੋਵੇ ਆਕਾਰ ਤੁਹਾਡੀ ਸੰਗਤ ਦੇ ਦਿੱਤੇ ਬਾਹਰ ਖੜੀ ਹੈ ਇਹਦੇ ਤੇ ਬੈਠ ਜਾ ਸਿੰਘ ਮੈਂ ਨਾਲ ਭੇਜਣਾ ਜੱਥੇ ਦਾ ਤੇ ਜਾ ਕੇ ਕਾਂਸੀ ਚ ਹਿੰਦੂਆਂ ਦਾ ਮੰਦਰ ਦੇਖੋ ਸ਼ਿਵ ਵਾਲਾ ਮਹਾਰਾਜਾ ਰਣਜੀਤ ਸਿੰਘ ਸੋਨੇ ਵਾਲਾ ਬਰਾਤ ਨਹੀਂ ਬਣਾਇਆ ਦੱਸੋ ਸਿੰਘੋ ਵਾਇਰ ਆਪਾਂ ਕਰਦੇ ਕਿ ਹਿੰਦੂ ਕਰਦੇ ਆਹ ਦਾਸ ਆਇਆ ਤੁਹਾਡੇ ਜਾਣ ਲੈ ਤਾਂ ਇੱਕ ਪ੍ਰੀਤਮ ਸਿੰਘ ਨਾਮੇ ਫੌਜੀ ਗੁਰਮੁਖ ਮਿਲਿਆ ਹੈ ਜਿਹੜੇ ਦਿੱਕਰ ਸਿੰਘ ਨੇ ਮਰਾਰ ਮੇਰੂ ਵਰਗੀਆਂ ਨੇ ਜਹਾਜ਼ ਦੇ ਵਿੱਚ ਜਨਰਲ ਦਿਕਰੂ ਸਿੰਘ ਜਿਹੜਾ ਉਹ ਕੋਈ ਹਿੰਦੂ ਜਾ ਕੇ ਰੋਇਆ ਉਹਨੇ ਕਿਹਾ ਕਿ ਭਾਈ ਵਿਕਰਮ ਸਿੰਘ ਜੀ ਤੂੰ ਸਿੱਖ ਸਰਦਾਰ ਹੈ ਪੁਰਾਤਨ ਸਮੇਂ ਵਿੱਚ ਅਸੀਂ ਇਤਿਹਾਸਾਂ ਚ ਸੁਣਿਆ کہ جب ہندوؤں دیا بہو بیٹیاں چکی گیا سی تو سکھا کو جا کے ہندو فریادہ کر دے سکھ ساری مدد کرا کر دے میری لڑکی نام سی بخشی محمد وہ لے گیا چک کے تین مہینے ہو گئے دندار نہیں میں تیری سر نے گرو کا سکھ نے رکھا تار لیکن میں سنگر کہا سی چنگا پنت جی جی تر چاہ گیا میرے گرو کا سکھ تھی تین ہے بھی سکھ جا تو تیجے دن لڑکی تیرے کڑے آئی گئی چلا کے لے جانی اور اس نے بخشی محمد نے جموں آنا سی اپنے سپاہیوں نے کہہ دیتا بکرم سنگھ نے کہ جب بخشی محمد کی کار آ رہے اور کار کیکوں بچوں کھ رہے تو کٹنا اسی طرح کیتا گیا چنگی طرح کھڑکایا ان بکرم سنگھ آ گیا اور بخشی محمد کہنے لگا سردار جی میری بےزتی کی ہے لیکن اس نے کہہ رہا ہوش نال بول تیرے تو چار چپیڑا آ گیا تیری بےزتی ہے کہ جس نام کی لڑکی کاری تین مہینہ نہیں کر رکھی بیٹھا کوئی بےزتی نہیں اور چنگی طرح کھڑکایا اپنی تو چڑ دتا اور کہا تو تیجے دن میری اس بیرک لڑکی آ جائے گی تو سمیت تیرے منتری نے ادھے کرسٹل بندے لڑا لیں گے تو میرا چیتا رہے تو یاد رکھ رہا ہے تیجے دن بخشی محمد وہ پنڈت کی لڑکی گھر چڑ کے گیا سی یہ ہوں بھی ساتھی تھوڑے دو سال بھی بکرم سنگھ نے جیوندیا نہیں پر یہاں لوگوں نے اس جنرل جہاز چ بٹھا کے دھوکے نال بمب بن کے اڑایا دسو بھائی سکھ نے کدو ہندو کا برا کیا کدو ہندو نے سکھ کا بڑا کیا پانچویں پاس بٹھاؤ والا کون چندو نہیں اتہاس پڑے بھی تصویر چندو کون سی بمب سی چھویں پاتشاہ کون ہے بوجا ہندو راجا کٹن والے نویں پاتشاہ کون ہے جگت گرو تلک کے چندو سے ٹوپی رکھا کرنے والے ایسے مہوبلی شانتی کے کچھ تیرت والے ست گرو کروانی دن والے ہوئے پیارے سارے بچوں ہندو ویر پوچھ کے گرو کے پوترے نو شہید کرا والا کون سی سنگو ہندو نہیں سی ست گرو ہندو پارکار کرن ہندو سکھا کے اوپر وار کر اخبار نے خبر بیٹ کر کٹا والا پرکار گرم کرتا ہے جی گواہ سچ کر میں کی کرا ست گرو نہ ست گرو ہوئے یا تو کہ ٹھیک تم چلا مر کٹ میں گل کہیں ہے اتہاس کی لکھی ہوئی گل کہہ رہے ہیں تو میرے بھائی گسا کیا گل ہے دوسری گل ہے مندر چ بیٹھے ہیں تو پتا نے منایا پا بیٹھے ہیں تو چیز آئے ہوئے ہیں کہ لکیا بیٹھے ہوئے کنیا میرے خبریں تصویر اخباروں کے پڑھیا ہیں میں کنیا بار کہہ چکیا ہاں کہ ورنت جاری کرو جدھر ورنت میرا پیار ہے اسی دن میں دلی میں چلا گیا نہ ہونے کا مطلب ہوا اور کلو تین مہینے ہو گئے بعد پرچار کرتا پھرنا کنیا سمپردان ایسے علاقے چ بھی کئی مہاتما پوج نہیں پاؤ گے پاڈا ہونا لگا کنیا ہوئے گا کسی مہاتما نے سماگم کے ٹائم سے کسی پولیس مکیا تھی سارے پہلا دے تھی مانتا سمیلن کر دینا جان کا پردیش پڑھاؤنی باڑی پھر تھی پولیس بھی آڑ کے ہونا کلے نو ڈر کیا پی گئے دوجے مہاتما نو ڈر کے ہونی اچھی سماگم کرتے باہر جانے ہاں پر سب سے کنا کتا لوگوں کا کن پولیس سارے نال ہے یہ پر تصویر سنگت سوچو بھی وہ پولیس رکھ لے کیا نال جی صحیح جیون ہوئے صحیح پرچار ہوئے گورمنٹ کے تارنی گرو گرنتھ کے پاس ہونا پھر ڈر کیوں پائی ہر لوگ میرا پڑا ہرتا کلا تر دے انہیں تو پیر کرنا ہے جیون سر میں تعداد گورنر سے ایک بےنتی کر کے منگ منگتا ہاں پاوے سانو اتنے روٹی پانی کوئی نہ شکایت نہ سانو چکن کی کوئی اچھا منہ کالا کر دو چھترا بھی ماہو کر گالا کد کے توڑ دو اسی تا ستار کرا گے پر سب ایک بےنتی ضرور منگ لو جن میں سنگنا والے کرپانا ضرور پاؤ کہ کھنڈے بات کا امر چکو اوکار تو لے کے اٹھارہ دس بیس تک ایک ایک اکھر سے گرو پالا کرو شری گرو گرنتھ صاحب تو بنا کسی کے سنگو متا نہ ٹیکا کرو ایک میرا ساتھ تر کوئی منگ نہیں چنگے لگتے ہیں وقتوں مارے لگتے تھے آن بند ہو جاؤ چاہے کسی نے وقتوں نہ ورتو تاری مرضی ہے پر یہ بےنتی سب ضرور پروان کرو کہ گرو گرنتھ صاحب تو بنا کسی کے بٹھا نہ ٹیکا کرو ہر کوئی تم نہیں تارے کو ساری جی پائے تھی ایسی بھی بھاونا ساری پوری نہیں کرتے جو اتنے پورے کھوائی جاؤ تو جلیبیاں کر کر کھوا دوں تو اصل دس دیں گے تو پیڑی کی سب کھوائی تو سوکھ نہیں بننا بندے گھومتے پھرنے کے فائدہ کیا سکھنے پریشان بنا گے پھر جو پائی پیٹ دوڑے رکھنے نہیں پھر کلی رام سے چندر رام نام رکھوا لو نام سنگھ کے گول کرنے ہیں شیر کی مچھ نو ہاتھ وہ بندہ پاؤں جی موت آئی ہو گئی پیڑ نو تو بکری نو بھی تکڑا جائی ہوتا ہے پر اج سکھ گرو منگنے واسطے کسی تکڑے لال کی لوڑ نہیں ਸਿੰਘਾਂ ਬਾਰੇ ਦੁੱਖ ਨਾ ਕਹੋਗੇ, ਪਹਿਲਾਂ ਰੋ ਕੇ ਕਹਿਣਾ ਪੈਂਦਾ ਹੈ। ਉਹ ਸਿੱਖਾਂ ਦੇ ਘਰੇ ਜੰਮ ਕੇ ਪੰਜਾਬ ਦੀ ਧਰਤੀ ਦੇ ਜ਼ਿਲ੍ਹਾ ਲੁਧਿਆਣਾ ਹੋ ਗਏ। ਇਹ ਤੁਹਾਨੂੰ ਜਾਂ ਤਾਂ ਇਤਿਹਾਸ ਨਹੀਂ ਚੇਤੇ, ਤੇ ਜੇ ਪੜ੍ਹਿਆ ਤੇ ਫਿਰ ਤੁਸੀਂ ਧਾਰਮਿਕ ਤਰੀਕਾ ਜਿਸ ਕਰਕੇ ਰਹਿ ਰਹੀ ਹੈ ਕਿਸ ਨਾਲ ਲੜ ਪਏ ਹੈ। ਪੰਜਾਬ ਦੀ ਧਰਤੀ ਦਾ ਸਿੱਖ ਵੀ ਮੁਸਲਮਾਨ ਅਪਣਾਉਂਦੇ ਨੇ, ਜੇ ਆਪਾਂ ਨੂੰ ਪਿਛੋਕੜ ਰਿਸ਼ਤਾ ਯਾਦ ਹੋਵੇ ਤੇ ਜੇ ਹਿੰਦੂ ਵਿੱਚ ਭਾਵੇਂ ਦੋ ਸਾਲ ਸੀ, ਹੋਰ ਜਦ ਉਹ ਤੱਕ ਉਹਦਾ ਸਰੀਰ ਵਿਸ਼ਵਾਸ ਹੈ ਤਾਂ ਉਹ ਤੱਕ ਕੋਈ ਮੁਸਲਿਮ ਕੋਈ ਬੰਦਾ ਪੰਜਾਬ ਤੋਂ ਬੁੱਤ ਕਰਨਗੇ ਤੁਹਾਡੇ ਹੋਈਏ ਵੀਰ ਸੁਣ ਜਾਂਦੇ ਹੋਈਏ ਤੇ ਬਸ ਦਾ ਅਮਰਜੀਤ ਸਿੰਘ ਤੇ ਦੀਪ ਸਿੰਘ ਦੀ ਵਿੱਚੋਂ ਹੋਈਏ ਸਿੰਘ ਕੇਸ ਤੇ ਦਾੜਾ ਮੂੰਹ ਤੇ ਨਾਲ ਲੱਕੜੀ ਵਾਲਾ ਕਿਹਨੇ ਜਾ ਕੇ ਕਹੀਏ ਕਿਆ ਮਨਾਉਂਦਾ ਹੈ। ਕਈ ਵੀਰ ਕਹਿੰਦੇ ਬਾਬਾ ਜੀ ਜੋਰ ਲਾ ਕੇ ਭੋਗਦੇ ਹੈ ਇਹਨੂੰ ਕਿਹੜਾ ਕਾਟਾ ਲੱਗਣਗੇ, ਪਿਆਰ ਅਜੇ ਕਾਟਾ ਨਹੀਂ ਲੱਗਣਗਾ, ਅੱਜ ਤੁਹਾਡੇ ਪਿੰਡ ਦਾ ਇਕੱਠ ਹੋਇਆ ਹੋਇਆ ਤੇ ਜਿਹੜੇ ਮੁੰਨੀ ਤੋਂ ਅੰਗੂਰ ਲੱਗੂ ਜਿਹਦੇ ਨਾਲ ਤਾਰੇ ਕੇ ਖਾ ਲੈਣਗੇ ਸੰਗਤ ਇਹਨੂੰ ਟਾਟਾ ਜ਼ਰੂਰ ਨਾ ਵਾਸਤੇ ਯਤਨ ਕਰਨੇ ਪਏ ਪੁੱਛ ਕੇ ਦੇਖੋ ਖੋਪਰੀ ਲਵਾਉਣੀ ਪੈ ਗਈ ਕੇਸ ਕਤਾਰ ਤੋਂ, ਕੇਸ ਨੀ ਕਤਾਰ ਖੋਪਰੀ ਲਵਾ ਦਿੱਤੀ ਹੈ ਕੇਸ ਹਜ਼ੂਰ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਸਿੰਘ ਬਾਪੂ ਜਿਉਂਦਾ ਆਪਾਂ ਕਟਾ ਲਿਆ ਸਾਡੀਆਂ ਮਾਵਾਂ ਦੇ ਸਾਡੀਆਂ ਭੈਣਾਂ ਦੇ